میں نہ مروں مر گو تم سارا، اب وہ ملو ہے جیا نہارا، مینو جیوندا کرن والا مل گیا، میں ہن مراں گا نہیں، مر مر جاتے جنہیں رام نہ جانے، جنہ نے پرمیشور دے بھیت نو نہیں جانے مر مر وہ جانے ہیں، میں نہیں مراں، جے مرنے تے جگ ڈرا میرے من آنند، مرنے ہی تے پائیے پورن پرمانند، ایسی وستا خرچہ جی گرمکھاں دی ہے، تا ہو مرن دی چنتا نہیں رکھتے، جیون دی آس نہیں رکھتے، سو تا ایسے کر کے خرچہ جی گرو نانک دیو جی کا سروپ رجن دیو جی دس رہے ہیں، میں کٹنت گوپال اچت کیول اکو ایک ست سنگی پرمیشور چل ہے، اصل نانک سادھ جن، جہے سادھو جن نے پائی وہ بھی استر نے، وہ بھی مردے نہیں ہیں، انہوں نے کیوں مرنا خالصہ جی، جنہ چر شریر ہے انہ چر اتنے است سن، جس ویلے شریر چھٹ گیا اس ویلے برہم چ لیتا پا جانی ہے، جو جل میں جل آئے کٹانا سن جو کی سن جو سمانا، اتنے خالصہ جی مرن والی وستا نہیں ہے، تو خالصہ جی اتنے ہی بسرام دے ہاں، بھلنا چکا معاف کرنی ہے، کل ست سنجی اگے جس پرکار سلوکا آپ جی اپدیش دے رہے ہیں انہوں نے پنڈتوں کو، سہجے سہجے ست سنجی ردا پرتی سہسکرتی بانی ہے خالصہ جی، پاٹھی سنگھ بھاویں اس نے ست سنجی تھوڑی کٹھن سمجھتے ہیں، پر جے کر کے ایسی امرت بھائی بچار کے ست سنجی سہت آپ اس پاٹھ کی سدھائی کر لیے، پھر خالصہ جی کدے بھی آپ نک کرنا ماتر کوئی بھی غلطی نہیں کھاواں گے، سدا بھائی بانی خود پڑھنی چاہیے، کہاں تجھ پربھت ہماری، برن سکے مہمان جو تہاری، ہم نہ سخت کر صفت تمہاری، آپ لے حکم کتھا سدھاری، گیان انجن گر دیا اگیان اندھیر بناس، ہر کرپا تے سنت پیٹیا نانک من پرگاس، ہو سب تک سم دی نور ارسوں کرسوں چٹیا، تد ڈٹھے سچے پاتشاہ من جنم جنم دی کٹیا، ستنام श्री वाहिगुरु जी नह बलंब धर्मं बलंब पापं दृढ़ंत नामं तजंत लोभं, नह बलंब धर्मं बलंब पापं दृढ़ंत नामं तजंत लोभं, सर्व संतं किल विखनाशं پراپتم ترم لکھن، نانک جے سو پرسن مادھو سرم سنتم کل وکھنا سن، پراپتم ترم لکھن نانک جے سو پرسن مادھو، واحگرو جی کا خالصہ واحگ جی کی فتح، پر جوگ ستسنگی جنوں اکال پرکھن ترجم جی بخش کا سدکار، جن دے پچھلے پہر گرو کے دربار کے اندر کیرتن بھگتی کے پرواہ اپنے من نو جوڑ کے پرمار شری ستسنگی جو لائن ہے وہ بودھ نو آپ پراپت کر رہے ہیں، کبیر صاحب جی نے فرمایا ہر کا نام نہ جب سگوارا کیا سوچے بارمبارا، ویوہار وہ سوچ سکتا ہے جتھے چانن ہووے نہرے چ کوئی بھی کام نہیں ہویا کرتا، گوار تر سنجی نہرے دا نام ہے، گوار وہ دا نام ہے جڑا نہرے دے بچردا ہووے، ایک مورکھ ہوندا ہے ایک اندھ ہوندا ہے ایک گوار ہوندا ہے، مورخ وہ ہوں جہاں سمجھائیے سمجھ لے، مورخ اندھ ہوں جہاں سمجھائیے سمجھے نہ، مورخ اندھ گوار وہ ہوں جی سمجھائیے تو اپنے آپ چلاک سمجھ کے آپ سمجھاؤ والے مخول کرے، وہ مورخ اندھ گوار، ایسے سخت سنگتی کیوں وہ اندر اگیان کی ستا پات شکتی کا پربھاو ہے اتنت ہی خالسا کی گاڑا نیرا ہے جویں نیرے دے اندر کوئی پدارتھ کوئی وستو اپنا شریر کی دشٹی گوچر نہیں ہے اسی طرح خالسا جی وہ اپنا برہم سروپ ہے وہ بودھ تک کتنے اس کر کے بھگت جی نے فرمایا کی بھائی بار بار سوچ رہے ہیں یہ سوچن چت کرتا تو بارن بار بارن نو ہاتھی کا بھی ہے بار نو پانی کا بھی ہے جی میں ہاتھی دے بچ جکڑے ہوئے کنگوے دیا تارا دے ہاتھی نے چتونی چتویا سی نا واحگرو نو اس طرح تچار دوارا سوچ کے تو دیکھ واحگرو والا اپنی چتمنی کا جوڑ تینوں کوئی برجدا تو نہیں ہے کیا سوچا ہے بارن بار کیا سوچنا ہے جی میں ہاتھی کے پچھڑ جکڑے ہوئے تدو دیا تارا دے نال ہاتھی پکار کر رہا سی ہے بھگوان مینو چھڑا اے کتے تو بھی پکار کر کے دیکھ لے اندھیارے دیپک چاہیے نیرے بچ ہور کسے وستو کی لوڑ نہیں سب تو پہلا دیوا چاہیے کوئی کم نہیں ہو سکتا خالسا جی دیوے بنا ایک وسط اگوچر رہی ہے لیکن سنسار دے جن پرکاش چانن نے سارے چاننا دوارا وہ وستو پراپت کرتے ہیں جڑی اپنی اکھیاں نہ دسے جڑی اکھاں نہ نہیں دسے اتے تک سنگی چانن کی کوئی لوڑ نہیں پہنتی نہ چانن اتنے آپ کوئی فائدے نہیں اندھے دے اگے پاویں کروڑا سورج چاڑھ دیے جہے جی چڑھے جہے جی نہ چڑھے اسی طرح جڑی وستو ہے آتم سروپ وہ خالسا جی اگوچر ہے انہاں اندریاں دے وشے نہیں ہاتھ اس نوں پکڑ نہیں چکتے اکھاں اس نوں دیکھ نہیں کر سکتے نانک سے اکڑیاں بیان جنی جسم دو ماں پیری وہ اکھاں ہو رہا اسی طرح تک سنگت جی وہ جی اگوچر وستو کہڑی ہے اپنی آتم سروپ ہے ست چیتن آنند جس کی پراپتی ارتھ آپ گرو کی سکھی تاری جس کی پدارتھ پراپتی ارتھ مایا دا تیاگ کیتا جس کی پدارتھ پراپتی ارتھ آپ ساری سرشٹی کا موہ چھڈیا وہ خالسا جی وستو اگوچر ہے اندریاں نہ پکڑی نہیں جاتی گیان اندریاں کا وشا نہیں ہے من کی پہنچ نہیں اتنے من کر کے بھی غم ہے اور بدھی بھی تک سمجھی اتنے تھلے تھلے رہ جاتی ہے اندریا پہ جرتا جرتن پر پیا منا من سستو بدھی بدھیر آتما مہان پرا سارے جتنے اندری آتک نے انہوں کا پرا روپ جو آتم سروپ وہ اگوچر وستو کہا ہے ایک وسط اگوچر نہیں ہے اندھیارے دیپک چاہیے جی میں نیرے بچ کسے وستو کی پراپتی کرنی ہوے تو اتنے خالسا جی دیوا اوش پرکاش چاہیے ہے اتنے خالسا جی گیان کی اوش لوڑ ہے جے کر کے آتم سروپ کی پراپتی کرنی ہے ایسا بھائی امرتمئی اپدیش آ راگی سنگھ جو کیرتن کر رہے سی وہ امر بھگت کبیر جی ست جی رسنا تو نکلیا ہوا ہے سو خالسا جی جتا پرتی امرتمئی بانی بڑے بڑے ودوان لوکاں دی جتھے بدھی ست سنگت جی نہیں پہنچی اس ست سنگت جی تریا پد منڈل کی جڑی بانی ہے اتھے سنساری جیواں دی بدھی نہیں پہنچتی یہ سہسکرتی بانی ہے آپ کرن دیو جی نے رچنا تو کڈی ایسی خالسا جی ادھیاتم ودیا پاویں ویداں دے اندر بھی ہور دھارمک شاستر کے اندر بھی کچھ ہے لیکن کانشی کے بڑے بڑے پنڈت تھے جنہوں نے شانتی نہیں وہ تو نہیں چھٹے ہر بڑے بندنا کے اندر ہنگتا ممتا کے پھسے ہوئے وہ اج خالسا جی ہری لال اور کرشن لال جو گوپال دت نامے پنڈت کے پوترے ہیں گرو ارجن دیو جی کے چرنوں میں بیٹھ کر کے بینتی دوارا ست سنگ اپدیش لے رہے ہیں پچھے ست سنگ جی نو سلوک ہو چکے ہیں جس پرکار اگے آپ جی دس رہے ہیں گرو ارجن دیو جی کہہ رہے ہیں ہے پنڈت جنوں ਦੁਸ਼ਮਣ ਹੈ ਸਗਲ ਮਛੇਨਾ, ਆਖੀਆਂ ਦੇ ਨਾਲ ਜਿਤਨੀ ਦ੍ਰਿਸ਼ਟੀ ਦ੍ਰਿਸ਼ਟੀ ਦਿਸ ਰਹੀ ਹੈ ਸਾਰੀ ਮਿੱਥਿਆ ਹੈ। ਮਿੱਥਿਆ ਉਹ ਵਸਤੂ ਹੁੰਦੀ ਹੈ ਜਿਸੇ ਸਹੀ ਪਰ ਹੋਵੇ ਨਾ। ਇੱਕ ਜੇ ਰੱਖਾਂ ਵਿੱਚ ਕੇ ਦੁਬਾਰਾ ਖੋਲੀਏ ਉਹ ਮੂਹਰੇ ਉਹ ਚੀਜ਼ ਨਹੀਂ ਹੁੰਦੀ। ਛਿਣ ਛਿਣ ਕਾਲ ਵਿੱਚ ਪ੍ਰਣਾਮ ਭਾਵ ਨੂੰ ਪ੍ਰਾਪਤ ਹੁੰਦੀ ਜਾਂਦੀ ਹੈ। ਲੇਕਿਨ ਫਿਰ ਅਚਲ ਕੌਣ ਹੈ? ਸਤਿਗੁਰ ਜੀ ਦੱਸਦੇ ਹਨ, ਨਾ ਘਟੰਤ ਕੇਵਲ ਗੋਪਾਲ ਅਚੰਤ। ਸਾਰੀ ਸ੍ਰਿਸ਼ਟੀ ਦੇ ਜਿਤਨੇ ਜੀਵ ਨੇ ਦਿਨੋ ਦਿਨ ਘਟਦੇ ਤੁਰੇ ਜਾ ਰਹੇ। ਆਕਾਸ਼ ਦੇ ਵਿੱਚ ਚੰਦਰਮਾ ਸੂਰਜ ਨੇ, ਉਹ ਵੀ ਦਿਨੋ ਦਿਨ ਸਤਿਗੁਰ ਜੀ ਉਹਨਾਂ ਦੀ ਉਮਰ ਘਟਦੀ ਜਾ ਰਹੀ। ਲੇਕਿਨ ਘਟਦਾ ਕੌਣ ਨਹੀਂ? ਅਚੰਤ ਜੋ ਅਗਿਣ ਗੋਪਾਲ ਪਰਮੇਸ਼ਰ ਹੈ ਉਹ ਨਹੀਂ ਘਟਦਾ। ਅਸਰੰਗ ਨਾਨਕ ਸਾਧ ਜਨ, ਦੂਸਰੇ ਜਿਹੜੇ ਸਾਧੂ ਜਾਂਦੇ ਭਾਈ ਉਹ ਵੀ ਅਚਲ ਨੇ, ਉਹ ਵੀ ਘਟਦੇ ਨੇ। ਜੰਮਣ ਮਰਨੋਂ ਬਾਹਰ ਪਰ ਉਪਕਾਰੀ ਜਗ ਵਿੱਚ ਆਏ, ਐਸਾ ਉਹਨਾਂ ਦਾ ਖਾਲਸਾ ਜੀ ਮਹਾਤਮਾ ਦਾ ਜੀਵਨ ਹੈ। ਇਸੇ ਤਰ੍ਹਾਂ ਤਖਤ ਜੀ ਅੰਡ ਬਨਾਸੀ ਗੇਰ ਬਨਾਸੀ ਉਤਪਤ ਸੇਤ ਬਨਾਤਾ, ਜਿੰਨੇ ਚਾਰੇ ਖਾਣੀਆਂ ਨੇ ਸਾਰੀਆਂ ਤਖਤ ਜੀ ਨਾਸ ਵਰਤ ਹਨ। ਜੋ ਵੀ ਆਇਆ ਸਖਤ ਸੰਗਤ ਜੀ ਸਾਰਾ ਵਿਨਾਸ਼ ਭਾਵ ਨੂੰ ਪ੍ਰਾਪਤ ਹੁੰਦਾ ਹੈ। ਲੇਕਿਨ ਨਿਸ਼ਚਿਤ ਸੱਚ ਖੁਦਾਏ ਏਕ, ਖੁਦਾਏ ਬੰਦਾ ਅਵਿਨਾਸ਼ੀ। ਇੱਕ ਖੁਦਾ ਅਚਲ ਹੈ ਜੋ ਸੱਚਾ ਹੈ, ਔਰ ਉਹਦਾ ਜਿਹੜਾ ਬੰਦਾ ਬੰਦਗੀ ਕਰਨ ਵਾਲਾ ਭਾਈ ਉਹ ਵੀ ਅਚਲ ਹੈ, ਉਹ ਵੀ ਮ੍ਰਿਤੂ ਨੂੰ ਪ੍ਰਾਪਤ ਨਹੀਂ ਹੁੰਦਾ। ਇਹ ਖਾਲਸਾ ਜੀ ਨਿਸ਼ਚੇ ਕਰਾਇਆ ਹੈ ਪੰਡਤਾਂ ਨੂੰ। ਕਹਿਣ ਲੱਗੇ ਜੀ ਕਿਰਪਾ ਕਰਕੇ ਦੱਸੋ ਸਾਨੂੰ, ਮਾਰਾ ਉਪਦੇਸ਼ ਦਿਓ, ਹੋਰ ਮਾਰਾ ਸਾਡੀ ਹਜੇ ਤ੍ਰਿਪਤੀ ਨਹੀਂ। ਸਤਿਗੁਰੂ ਜੀ ਸਤ ਸੰਗਤ ਜੀ ਅੱਗੇ ਉਪਦੇਸ਼ ਦੇ ਰਹੇ ਨੇ। ਕਹਿਣ ਲੱਗੇ ਪੰਡਿਤ ਜਨੋ, ਮੈਂ ਬਿਲੰਬ ਧਰਮੰ ਬਿਲੰਬ ਪਾਪੰ, ਧਰਮ ਪੁੰਨ ਕਰਨ ਲੱਗਿਆ ਦੇਰ ਨਹੀਂ ਲਾਉਣੀ ਚਾਹੀਦੀ। ਪਤਾ ਨਹੀਂ ਮਨ ਦੀ ਬਿਰਤੀ ਕਹੀਦੀ ਇੱਕ ਛਿਣਪ ਕੇ ਵਿੱਚ ਬਦਲ ਜਾਂਦੀ ਹੈ। ਜੇ ਦੇਰ ਲਾਉਣੀ ਹੋਵੇ ਤਾਂ ਪਾਪ ਕਰਨ ਵੇਲੇ ਲਾਉਣੀ ਚਾਹੀਦੀ ਹੈ, ਸ਼ਾਇਦ ਬਾਜੀ ਰਹੀਏ। ਕੋਈ ਤਦ ਸੰਗਤ ਜੀ ਬਾਣੀਆਂ ਸੀ, ਉੱਤੋਂ ਖਜੂਰਾਂ ਬੜੀਆਂ ਮਿੱਠੀਆਂ ਲੱਗੀਆਂ, ਕਹਿੰਦਾ ਉੱਤੇ ਚੜ੍ਹ ਕੇ ਛਕਾਂ ਤਾਂ ਫਿਰ ਠੀਕ ਹੈ। ਖਜੂਰਾਂ ਦੇ ਖਾਣ ਦੇ ਲਾਲਚ ਵਿੱਚ ਤਦ ਨਹੀਂ ਖਜੂਰ ਤੇ ਚੜ੍ਹ ਗਿਆ। ਖਜੂਰਾਂ ਹੁੰਦੀਆਂ ਲੰਬੀਆਂ, ਲੋਭ ਵਿੱਚ ਚੜ੍ਹਦਾ ਬੈਠਾ ਤੇ ਥੱਲੇ ਨੂੰ ਨਾ ਦੇਖਿਆ। ਜਦ ਸਿਰੇ ਤੇ ਜਾ ਕੇ ਖਜੂਰਾਂ ਤੇ ਲਈਆਂ ਖਾ, ਥੱਲੇ ਨੂੰ ਦੇਖਣ ਲੱਗਾ ਡਰ ਗਿਆ। ਕਹਿੰਦਾ ਹੇ ਗੁਰੂ, ਹਾਂ ਜੇ ਮੈਂ ਸਾਬਤਾ ਉਤਰਿਆ ਵਾਂ ਤਾਂ ਮੈਂ ਸੌ ਭੂਰਾ, ਠੰਡ ਦੀ ਰੁੱਤ ਆ ਰਹੀ ਹੈ, ਸਾਧੂਆਂ ਨੂੰ ਮੈਂ ਤੀਰਥ ਤੇ ਜਾ ਕੇ ਦੇਵਾਂਗਾ। ਨਾਲੇ ਹੌਲੀ ਹੌਲੀ ਖਿਸਕਦਾ ਆਉਂਦਾ ਥੱਲੇ ਨੂੰ। ਜਦ ਅੱਧ ਚ ਆ ਗਿਆ ਕਹਿੰਦਾ 50 ਕੁ ਦਿਓ ਜੀ, ਇੰਨੀ ਤਾਂ ਮੇਰੇ ਕੋਲ ਹਿੰਮਤ ਨਹੀਂ। ਜਦ ਹੀ ਬਿਰਤੀ ਬਦਲ ਗਈ, ਜਦ ਸਾਧੂ ਜੀ ਥੱਲੇ ਆਇਆ 10 ਕੁ ਤੇ ਆ ਗਿਆ, ਕਹਿੰਦਾ 10 ਕੁ ਕਰ ਦੂੰਗਾ, ਹੋਰ ਇੰਨੇ ਤਾਂ ਮੈਂ ਕਿੱਥੇ ਕਰੂੰਗਾ ਹੁਣ, ਹੁਣ ਠੀਕ ਠਾਕ ਹੀ ਹੈ। ਮੈਂ ਨੰਗੀ ਖਵਾਜਾ ਬਿਸਤਰਿਆ, ਜਿਉਂ ਤੱਕ ਤੰਗੀ ਉੱਥੋਂ ਨੱਠਿਆ। ਦੁਕਾਨਦਾਰ ਨੂੰ ਕਹਿੰਦਾ ਛੇਤੀ ਕਰੀ ਛੇਤੀ ਕਰੀ, 5 ਭੂਰੇ ਦੇ ਦੇ ਮੈਨੂੰ। ਕਹਿੰਦਾ ਇੱਡੀ ਕਾਹਲੀ ਕੀ ਹੈ? ਕਹਿੰਦਾ ਮੈਂ 100 ਤੋਂ ਮੁੜਿਆ ਹੋਇਆ। ਉਹ ਕਹਿੰਦਾ ਜਿੰਨਾ ਕੱਢ ਕੇ ਦੇਖ ਲੈ। ਕਹਿੰਦਾ ਦੇਖਣ ਦੀ ਲੋੜ ਨਹੀਂ ਮੈਨੂੰ ਛੱਡਣ ਦੀ, ਛੇਤੀ ਕਰ, ਵਧੀਆ ਤੋਂ ਵਧੀਆ ਭੂਰੇ 5 ਕੱਢ ਦੇ। ਜਦ ਨੂੰ ਤੱਕ ਤੰਗੀ ਉਸਨੇ ਕੱਢੇ, ਕਹਿੰਦਾ ਜਦ 2 ਬਥੇਰੇ ਨੇ ਲਿਆ ਲਿਆ ਛੇਤੀ ਕਰਕੇ, ਚੱਕ ਕੇ 2 ਭੂਰੇ ਤੱਕ ਸੰਤ ਜੀ ਸਾਧੂਆਂ ਦੇ ਆਸ਼ਰਮ ਤੇ ਜਾ ਰਿਹਾ। ਕਹਿੰਦਾ ਸੰਤ ਜੀ ਛੇਤੀ ਦੇਣੇ ਅਰਦਾਸ ਕਰ ਦਿਓ, ਨਹੀਂ ਤਾਂ ਇਹ ਵੀ ਚਲੇ ਜਾਣਗੇ। ਮਨ ਦਾ ਕੋਈ ਇਤਬਾਰ ਨਹੀਂ। ਮਸਾਂ ਤੱਕ ਤਸਰੀ 100 ਭੂਰਾ ਦਾਨ ਕਰਨ ਵਾਲਾ, ਜਿਉਂ ਜਿਉਂ ਦੇਰ ਹੁੰਦੀ ਗਈ ਤਿਉਂ ਤਿਉਂ ਉਹ ਦਾਨ ਬਣੋ ਉਹਦਾ ਮਨ ਦਾ ਸੰਕਲਪ ਘਟਦਾ ਗਿਆ, ਔਰ 2 ਭੂਰੇ ਹੀ ਦਾਨ ਕਰ ਸਕਿਆ। ਇਸ ਕਰਕੇ ਮੈਂ ਬਿਲੰਬ ਧਰਮੰ, ਪੰਡਿਤ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਧਰਮ ਕਰਨ ਲੱਗਿਆ, ਪੁੰਨ ਕਰਨ ਲੱਗਿਆਂ ਦੇਰ ਨਾ ਲਾਈਏ। ਚੰਗੇ ਕਰਮ ਕਰਦਿਆਂ ਕਦੇ ਵੀ ਦੇਰ ਨਹੀਂ ਲਾਈ। ਦੇਰ ਕਦੋਂ ਲਾਈਏ? ਬਿਲੰਬ ਪਾਪੰ, ਜੇ ਦੇਰ ਲਾਉਣੀ ਹੋਵੇ ਤਾਂ ਪਾਪ ਕਰਨ ਵਾਸਤੇ ਲਾ ਦੇਣੀ ਚਾਹੀਦੀ ਹੈ, ਸ਼ਾਇਦ ਆਪਾਂ ਬਚ ਹੀ ਰਹੀਏ। ਕੋਈ ਚੱਕਰਵਰਤੀ ਪਾਤਸ਼ਾਹ ਸੀ ਖਾਲਸਾ ਜੀ, ਉਹ ਕਿਤੇ ਰਾਜ ਭਾਗ ਆਪਦੇ ਵਜ਼ੀਰਾਂ ਦੇ ਜੁੰਮੇ ਦੇ ਕਰਕੇ ਸਤ ਸੰਗੀ ਕਿਤੇ ਬਾਹਰ ਨੂੰ ਗਿਆ ਵਿਚਰਨ। ਕੀ ਹੋਇਆ? ਥੋੜੇ ਜਿਹੇ ਦਿਨ ਬਾਅਦ ਹੀ ਉਹਦੀ ਰਾਜਧਾਨੀ ਵਿੱਚ ਰਾਸਧਾਰੀਆਂ ਨੇ ਰਾਸ ਖਾ ਕੇ ਪਾਏ। ਅੱਜ ਕੱਲ੍ਹ ਤਾਂ ਆਪਾਂ ਰਾਤ ਨੂੰ ਜਾਣਦੇ ਹਾਂ ਜਿਵੇਂ ਆਹ ਰਾਮਲੀਲਾ ਚੱਲਦੀ ਹੈ ਨਾ ਰਮਾਇਣ ਦੇ ਆਧਾਰ ਤੇ, ਇਸੇ ਤਰ੍ਹਾਂ ਕ੍ਰਿਸ਼ਨ ਗੋਪੀਆਂ ਬਣ ਜਾਣੀਆਂ, ਇੱਕ ਨੇ ਕ੍ਰਿਸ਼ਨ ਬਣ ਜਾਣਾ, ਰਾਸਾਂ ਭਾਇਆ ਕਰਦੀਆਂ ਖਾਲਸਾ ਜੀ ਮੱਥਾ ਮੁੰਦਰਾ ਬਣਦੇ ਅੰਦਰ, ਜੋ ਕੌਤਕ ਕੀਤੇ ਭਗਵਾਨ ਨੇ ਉਸੇ ਤਰ੍ਹਾਂ ਹੀ। ਜਦੋਂ ਰਾਤ ਪੈਣ ਲੱਗੀ ਸਾਥ ਨਹੀਂ ਰਾਜਧਾਰੀਏ ਲੱਗੇ ਨੱਚਣ, ਬਹੁਤ ਇਕੱਠ ਹੁੰਦਾ ਰਾਜਧਾਨੀ ਦਾ। ਰਾਜੇ ਦੀ ਲੜਕੀ ਰਾਣੀ ਨੂੰ ਕਹਿੰਦੀ, ਮਾਤਾ ਮੈਂ ਦੇਖਿਆ ਵਾ ਵਜ਼ੀਰ ਦੀ ਲੜਕੀ ਤਿਆਰ ਹੈ, ਮੇਰੀ ਸਹੇਲੀ, ਅਸੀਂ ਦੋਨੋਂ ਜਣੀਆਂ ਚਲੀਆਂ ਜਾਂਦੀਆਂ। ਰਾਣੀ ਕਹਿੰਦੀ, ਨਾ ਪੁੱਤਰੀ, ਸਾਰੇ ਲੋਕ ਜਾਣ, ਆਪਾਂ ਸੋਭਾ ਨਹੀਂ ਪਾਉਂਦੇ, ਕਹਿਣਗੇ ਰਾਜੇ ਦੀ ਲੜਕੀ ਐਂ ਤੂੰ ਨਹੀਂ ਕਰਦੀ, ਇੱਜ਼ਤ ਸਭ ਨੂੰ ਪਿਆਰੀ ਹੈ, ਐਂ ਨਾ ਕਰ। ਬਹੁਤ ਸਖਤ ਨਹੀਂ ਬੱਚਿਆਂ ਦਾ ਹੱਠ ਹੁੰਦਾ ਹੈ। ਕਹਿਣ ਲੱਗੀ, ਨਹੀਂ ਮੈਂ ਤਾਂ ਜ਼ਰੂਰ ਜਾਣਾ। ਕਹਿਣ ਲੱਗੀ, ਚੰਗਾ ਜੇ ਜਾਣਾ ਲੜਕਿਆਂ ਵਾਲੇ ਵਸਤਰ ਪਾ, ਵਜ਼ੀਰ ਦੀ ਲੜਕੀ ਦੇ ਵੀ ਪਵਾ ਦੇ, ਜਾਇਓ ਦੋਨੋਂ ਅੱਡ, ਕਿਸੇ ਨਾਲ ਗੱਲ ਨਾ ਕਰਿਓ, ਪਰ ਤੁਸੀਂ ਮਰਦਾਨਾ ਲਿਬਾਸ ਪਾ ਕੇ ਜਾ ਕੇ ਇੱਕ ਪਾਸੇ ਖੜ ਜਾ। ਉਸੇ ਤਰ੍ਹਾਂ ਸਖਤ ਸੰਗਤ ਜੀ ਗਈਆਂ, ਨਾਲ ਪਹਿਰੇਦਾਰ ਵੀ ਭੇਜ ਦਿੱਤੇ ਵੀ ਕੋਈ ਕਿਸੇ ਇਹਨਾਂ ਵੱਲ ਨੂੰ ਕੋਈ ਗਹਿਰੀ ਨਿਗਾਹ ਨਾ ਦੇਖੇ। ਰਾਤ ਦੇਖੀ, ਜਦੋਂ ਅੱਧੀ ਰਾਤ ਹੋਈ, ਸਖਤ ਸੰਗਤ ਜੀ ਦੋਨੋਂ ਮੁੜ ਕੇ ਆ ਗਈਆਂ, ਵਜ਼ੀਰ ਦੀ ਲੜਕੀ ਵਜ਼ੀਰ ਦੇ ਘਰ ਚਲੀ ਗਈ। ਉਹ ਖਾਲਸਾ ਜੀ, ਰਾਣੀ ਸੁੱਤੀ ਪਈ ਸੀ ਮਹਿਲਾਂ ਚ, ਗਈ ਆਪਣੀ ਮਾਂ ਦੇ ਨਾਲ ਪਏ, ਕੋਈ ਵਸਤਰ ਗੁਸਤਰ ਨਹੀਂ ਲਾਇਆ। ਜਦ ਨੂੰ ਸਖਤ ਸੰਗਤ ਜੀ ਤੜਕੇ ਜੇ ਰਾਜਾ ਆ ਗਿਆ ਅੰਦਰ ਜੀ ਬਾਹਰ, ਆਪੋ ਆਪਣੇ ਨੌਕਰ ਸਖਤ ਸੰਗਤ ਜੀ ਆਪ ਅਸਥਾਨਾਂ ਤੇ ਚਲੇ ਗਏ, ਰਾਜੇ ਨੂੰ ਮਹਿਲਾਂ ਚ ਭੇਜ ਦਿੱਤਾ। ਜਦੋਂ ਮਹਿਲ ਦੇ ਅੰਦਰ ਪ੍ਰਵੇਸ਼ ਹੋਇਆ ਬਰਾਜਨ ਵਾਸਤੇ, ਕੀ ਦੇਖਦਾ ਖਾਲਸਾ ਜੀ ਕਿ ਰਾਣੀ ਦੇ ਨਾਲ ਨੌਜਵਾਨ ਲੜਕਾ ਪਿਆ ਹੈ। ਮਨ ਵਿੱਚ ਭਰਮ ਪੈ ਗਿਆ। ਜਦ ਹੀ ਸਖਤ ਸੰਗਤ ਜੀ ਲੱਗਾ ਕਿਰਪਾਨ ਨਾਲ, ਕਹਿੰਦਾ ਮੈਂ ਨਾਲੇ ਰਾਣੀ ਵੱਢਦਿਆਂ, ਨਾਲੇ ਇਹ ਮੁੰਡੇ ਨੂੰ ਵੱਢਦਿਆਂ ਜਿਹੜਾ ਪਿਆ ਮੇਰੀ ਰਾਣੀ ਦੇ ਨਾਲ। ਕੌਣ ਹੈ ਇਹ ਪਰਪੁਰਸ਼ ਨੌਜਵਾਨ? ਜਦੋਂ ਸਖਤ ਸੰਗਤ ਜੀ ਬਹੁਤ ਕ੍ਰੋਧ ਦੇ ਸਹਿਤ ਇੱਧਰ ਉੱਧਰ ਘੁੰਮ ਰਿਹਾ ਹੈ, ਜਦੋਂ ਰਾਣੀ ਨੂੰ ਜਾਗ ਆ ਗਈ, ਅਚਮਚੇਤ ਜਾਗ ਆਈ, ਉੱਠ ਕੇ ਸਖਤ ਸੰਗਤ ਜੀ ਛੇਤੀ ਦੇਣੇ ਰਾਜੇ ਦੇ ਚਰਨ ਪਕੜ ਲਏ, ਕਹਿਣ ਲੱਗਾ ਰਾਣੀ ਤੇਰੇ ਅਚਾਰ ਠੀਕ ਨਹੀਂ, ਇਹ ਕੌਣ ਹੈ? ਕਹਿਣ ਲੱਗੀ, ਰਾਜਨ ਦੇਖਦਾ ਸਹੀ ਤੇਰੀ ਪੁੱਤਰੀ ਹੈ। ਉਸੇ ਵੇਲੇ ਸਤ ਸੰਗਤ ਜੀ ਇਕਦਮ ਮੂੰਹ ਪੀਲਾ ਹੋ ਗਿਆ ਰਾਜੇ, ਕਹਿੰਦਾ ਉਹ ਅੱਜ, ਕਹਿੰਦਾ ਜੇ ਮੈਂ ਦੇਵ ਨਾ ਲਾਉਂਦਾ ਅੱਜ ਵਰਗਾ ਪਾਪ, ਨਾਲ ਤਾਂ ਮੈਂ ਰਾਣੀ ਵੱਢ ਦੇਣੀ ਸੀ, ਨਾਲੇ ਆਪਣੀ ਲੜਕੀ ਨੂੰ ਵੱਢ ਬੈਠਣਾ। ਬਲੰਬ ਪਾਪਾਂ, ਜਿਸ ਵੇਲੇ ਕੋਈ ਪਾਪ ਕਰਨ ਨੂੰ ਮਨ ਚਿਤਵੇ ਉਸ ਵੇਲੇ ਥੋੜ੍ਹੀ ਜਿਹੀ ਦੇਰ ਲਾ ਕੇ ਸੋਚ ਲੈਣਾ ਚਾਹੀਦਾ। ਜੇ ਰਾਜਾ ਨਾ ਸੋਚਦਾ, ਖਾਲਸਾ ਜੀ ਲੜਕੀ ਨੂੰ ਵੀ ਵੱਢ ਦੇਣਾ ਸੀ, ਰਾਣੀ ਵੀ ਖਤਮ ਕਰ ਦੇਣੀ ਸੀ। ਸੋ ਬੇਅੰਤ ਐਸੇ ਦ੍ਰਿਸ਼ਟਾਂਤ ਆਉਂਦੇ ਹੈ। ਸਤਿਗੁਰੂ ਜੀ ਵੀ ਕਹਿ ਰਹੇ ਨੇ, ਹੇ ਪੰਡਿਤ ਜੀ, ਜੇ ਦਾਨ ਪੁੰਨ ਕਰਨਾ ਹੋਵੇ ਫਿਰ ਤਾਂ ਇਧਰਲੇ ਹੱਥ ਵਿੱਚ ਜੇ ਕੋਈ ਵਸਤੂ ਬਣੀ ਹੈ ਦੂਜੇ ਹੱਥ 'ਚ ਨਹੀਂ ਬਣਨੀ, ਜਦੇ ਦਾਨ ਕਰ ਦੇਣੀ ਚਾਹੀਦੀ। ਜੇ ਕੋਈ ਪਾਪ ਕਰਨ ਦਾ ਸਮਾਂ ਆ ਬਣੇ, ਕ੍ਰੋਧ ਪਾਪ ਕਰਾਉਂਦਾ ਹੈ, ਉਸ ਵੇਲੇ ਥੋੜ੍ਹੀ ਜਿਹੀ ਧੀਰਜ ਧਾਰ ਲਵੇ। ਕਰਨਾ ਤਾਂ ਕਰਨਾ ਹੀ ਆ, ਪਾਪ ਤਾਂ ਕਦੇ ਰੁਕਦਾ ਨਹੀਂ, ਪਰ ਲੇਕਿਨ ਜੇ ਕੀ ਪਤਾ ਭਲਾ ਹੀ ਹੋ ਜਾਵੇ। ਦ੍ਰਿੜੰਤ ਨਾਮ ਅੰਤ ਜੰਤ ਲੋਭੰ, ਆਪ ਜੀ ਕਹਿੰਦੇ ਕੀ ਕਰੇ, ਪਾਪ ਕਰਦੇ ਆ ਕੁਝ ਦੇਰ ਲਾ ਜਾਵੇ ਬਚਾਅ ਹੋ ਜਾਂਦਾ, ਧਰਮ ਪੁੰਨ ਦਾਨ ਕਰਦਿਆਂ ਕਦੇ ਦੇਰ ਨਾ ਕਰੇ, ਫਿਰ ਕੀ ਕਰੇ? ਦ੍ਰਿੜੰਤ ਨਾਮ, ਆਪਣੇ ਹਿਰਦੇ ਦੇ ਅੰਦਰ, ਆਪਣੇ ਮਨ ਦੇ ਸੰਕਲਪ ਦੇ ਨਾਮ ਦ੍ਰਿੜ ਕਰੇ। ਤਜੰਤ ਲੋਭੰ, ਨਾਲ ਦੀ ਨਾਲ ਹੀ ਲੋਭ ਨੂੰ ਵੀ ਤਿਆਗ ਦੇਵੇ। ਸਰਨ ਸੰਤਨ ਕਰ ਵਿਖਨਾਸੰ ਪ੍ਰਾਪਤ ਧਰਮ ਲੱਖਣ, ਉਹਦੇ ਅੰਦਰ ਭਾਈ ਪ੍ਰਾਪਤ ਹੋ ਜਾਂਦੇ ਨੇ ਆ ਕੇ ਧਰਮ ਦੇ ਲੱਛਣ। ਜਿਨ੍ਹਾਂ ਨੇ ਸੰਤਾਂ ਮਹਾਤਮਾ ਦੀ ਸ਼ਰਨ ਲਈ ਹੈ, ਨਾਮ ਨੂੰ ਦ੍ਰਿੜ ਕੀਤਾ ਹੈ, ਲੋਭ ਨੂੰ ਤਿਆਗਿਆ ਹੈ, ਪੁੰਨ ਦਾਨ ਕਰਦਿਆਂ ਦੇਰ ਨਹੀਂ ਕੀਤੀ, ਕਿਰਮਿਕ ਨਾਸਨ, ਇਹ ਗੁਣ ਧਾਰਨੇ ਮਾਤਰ ਸੀ ਉਹਨਾਂ ਦੇ ਪਾਪ ਨਾਸ ਹੋ ਜਾਂਦੇ। ਕਿਲ ਨੇਚੇ ਕਰਕੇ ਵਿਖ ਜ਼ਹਿਰ ਵਰਗੇ ਕੌੜੇ ਜਿਹੜੇ ਪਾਪ ਜਨਮਾਂ ਜਨਮਾਂ ਦੇ ਕੀਤੇ ਹੈ, ਉਹ ਸਤਸੰਗ ਜੀ ਨਾਸ ਕਰ ਹੋ ਜਾਂਦੇ। ਲੇਕਿਨ ਪਹਿਲਾਂ ਜਿਹੜੇ ਇਹੋ ਜਿਹੇ ਪਾਪ ਸੀ, ਇਹ ਉਹ ਜੀਵ ਨੂੰ ਨਾਸ਼ ਕਰਦੇ ਆਏ, ਪਾਪ ਪਾਪਾਂ ਨੂੰ ਮਾਰਦੇ ਆ, ਖਰਚਾ ਨੀ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਪਾਪੀ ਨੂੰ ਹੋਰ ਕੋਈ ਨੀ ਮਾਰਦਾ ਤੇ ਪਾਪ ਹੀ ਮਾਰ ਜਾਂਦੇ। ਪ੍ਰਾਪਤਨ ਧਰਮ ਲੱਖਣ, ਇਹ ਜਿਹੜੇ ਧਰਮ ਦੇ ਲੱਛਣ ਨੇ ਕਿਹਨੂੰ ਪ੍ਰਾਪਤ ਹੁੰਦੇ ਹੈ? ਗੁਰੂ ਅਰਜਨ ਦੇਵ ਜੀ ਕਹਿੰਦੇ ਨਾਨਕ ਜੇ ਸੋ ਪ੍ਰਸੰਨ ਮਾਧਵ ਹੈ, ਮਾਇਆ ਦਾ ਦੋ ਪਤੀ ਅਕਾਲ ਪੁਰਖ ਅੰਤਰਜਾਮੀ ਪਰਮੇਸ਼ਰ ਜਿਹਦੇ ਉੱਤੇ ਸੋ ਭਲੀ ਪ੍ਰਕਾਰ ਪ੍ਰਸੰਨ ਹੈ। ਪ੍ਰਸੰਨਤਾ ਉਹ ਸਾਰਿਆਂ ਤੇ ਹੀ ਹੈ ਖਾਲਸਾ ਜੀ, ਲੇਕਿਨ ਵਿਸ਼ੇਸ਼ ਕਰਕੇ ਜਿਹਨਾਂ ਗੁਰਮੁਖਾਂ ਦੇ ਜਿਹਨਾਂ ਨੇ ਵਿਰਾਗ ਧਾਰਿਆ ਹੈ, ਹਰ ਵੇਲੇ ਤਖਤ ਮੋਹ ਤੋਂ ਰਹਿਤ ਹਨ, ਉਹਨਾਂ ਤੇ ਅਦਕ ਹੀ ਪ੍ਰਸੰਨਤਾ ਹੈ। ਸੂਰਜ ਪ੍ਰਕਾਸ਼ ਸਾਰਿਆਂ ਨੂੰ ਇੱਕੋ ਜਿਹਾ ਕਰਦਾ ਹੈ, ਲੇਕਿਨ ਧਰਤੀ ਉੱਤੇ ਤਾਂ ਧੁੱਪ ਹੀ ਪੈਂਦੀ ਹੈ, ਪਾਣੀ ਦੇ ਉੱਤੇ ਧੁੱਪ ਵੀ ਪੈਂਦੀ ਹੈ, ਨਾਲੇ ਪਾਣੀ ਦੇ ਵਿੱਚ ਸੂਰਜ ਵੀ ਨੀਂਹਦਾ ਹੈ। ਇਹ ਦੁਆਇਸ਼ ਫਿਰ ਸੂਰਜ ਵਿੱਚ ਹੋਈ? ਜੇ ਕਹੀਏ ਵੀ ਸੂਰਜ ਧਰਤੀ ਤੇ ਨਹੀਂ ਆਪਣਾ ਆਪ ਦਿਖਾਉਂਦਾ, ਉੱਥੇ ਧੁੱਪ ਪਾਉਂਦਾ ਹੈ, ਪਾਣੀ ਦੇ ਉੱਤੇ ਧੁੱਪ ਵੀ ਪਾਉਂਦਾ, ਪਾਣੀ ਦੇ ਵਿੱਚ ਆਪਦਾ ਅਕਸ਼ ਵੀ ਦਿਖਾਉਂਦਾ। ਇਹਦਾ ਮਤਲਬ ਪਾਣੀ ਤੇ ਧਰਤੀ ਨਾਲ ਉਹਦਾ ਕੋਈ ਵੈਰ ਭਾਵ ਨਹੀਂ, ਆਪ ਉਹਨਾਂ ਦਾ ਵਿਤਕਰਾ ਨਹੀਂ। ਪਾਣੀ ਉੱਜਲ ਹੈ, ਧਰਤੀ ਉੱਜਲ ਨਹੀਂ। ਪਾਣੀ ਤਾਂ ਸਮਝੀ ਦਰਬਤਾ ਰੂਪ ਹੈ, ਮਿੱਟੀ ਦਰਬਤਾ ਰੂਪ ਵੀ ਕਠੋਰ ਹੈ। ਇਸੇ ਤਰ੍ਹਾਂ ਖਾਲਸਾ ਜੀ, ਜਿਨ੍ਹਾਂ ਦੇ ਧਰਤੀ ਵਰਗੇ ਹਿਰਦੇ ਕਠੋਰ ਹਨ, ਪੱਥਰ ਹਨ, ਜਿਹੜੇ ਕਹਿੰਦੇ ਆ ਹੈ ਨੀ ਰੱਬ ਰੂਪ ਕਿੱਥੇ, ਉਹਨਾਂ ਦੇ ਅੰਦਰ ਵੀ ਪਰਮੇਸ਼ਰ ਦੀ ਸੱਤਾ ਜਿਵੇਂ ਧਰਤੀ ਦੇ ਉੱਤੇ ਧੁੱਪ ਪੈਂਦੀ ਹੈ, ਉਹਦਾ ਅੰਦਰ ਵੀ ਵਹਿ। ਲੇਕਿਨ ਜਿਨ੍ਹਾਂ ਦੇ ਭਾਈ ਪਾਣੀ ਵਾਂਗੂ ਉੱਜਲ ਹੋਏ ਹੋਏ ਨੇ ਹਿਰਦੇ, ਅਤਿਅੰਤ ਹੀ ਨਿਰਮਲੇ ਵਿਸ਼ਿਆਂ ਦੀ ਮੈਲ ਤੋਂ ਔਰ ਦਰਬਤਾ ਰੂਪ ਨੇ, ਕਿਸੇ ਦਾ ਦੁੱਖ ਨਹੀਂ ਸਹਾਰ ਸਕਦੇ, ਪਾਣੀ ਢਲ ਜਾਂਦਾ ਹੈ, ਐ ਜਿਨ੍ਹਾਂ ਦਾ ਹਿਰਦਾ ਦਰਬਦਾ ਹੈ ਉਹਨਾਂ ਦੇ ਅੰਦਰ ਭਾਈ ਐ ਵਾਹਿਗੁਰੂ ਦਿਸਦਾ ਜਿਵੇਂ ਪਾਣੀ ਵਿੱਚ ਸੂਰਜ ਦਿਸਦਾ। ਸੂਰਜ ਦੇ ਅੰਦਰ ਕੋਈ ਵਿਤਕਰਾ ਨਹੀਂ, ਲੇਕਿਨ ਧਰਤੀ ਦਾ ਤੇ ਪਾਣੀ ਦਾ ਫਰਕ ਹੈ। ਉਹ ਅਧਿਕਾਰਨ ਨਹੀਂ ਹੈ ਅਕਸ਼ ਦੀ, ਉਹ ਪਾਣੀ ਅਧਿਕਾਰੀ ਹੈ। ਇਸੇ ਤਰ੍ਹਾਂ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪ੍ਰਸੰਨ ਹੈ ਉਹਨਾਂ ਨੂੰ ਸਤਸੰਗ ਜੀ ਧਰਮ ਦੇ ਲੱਛਣ ਪ੍ਰਾਪਤ ਹੁੰਦੇ ਹੈ। ਧਰਮ ਦੇ ਸਤਸੰਗ ਜੀ 10 ਅੰਗ ਮੰਨੇ ਹੈ, ਖਿਮਾ, ਅਹਿੰਸਾ, ਦਇਆ, ਮਿਰਗ, ਸਤ ਬਚਨ ਤਪ ਦਾਨ, ਸੀਲ, ਸੋਚ, ਤਿਸ਼ਨਾ ਬਿਨਾਂ ਧਰਮ ਅੰਗ 10 ਜਾਣ। ਇਹ ਧਰਮ ਦੇ 10 ਅੰਗ ਨੇ ਖਾਲਸਾ। ਖਿਮਾ ਹੈ ਅਹਿੰਸਾ ਜੀਵ ਘਾਤ ਨਹੀਂ ਕਰਨਾ, ਦਇਆ ਹੈ ਮਿਰਦ ਕੋਮਲ ਸੁਭਾਅ ਹੈ, ਮੂੰਹੋਂ ਸੱਚ ਬੋਲਦਾ ਹੈ, ਤਪ ਕਰਦਾ ਹੈ, ਦਾਨ ਕਰਦਾ ਹੈ, ਸੀਲ ਸੁਭਾਅ ਹਰ ਵੇਲੇ ਠੰਡਾ ਬਿਰਤੀ ਹੈ, ਸੁਚਮ ਪਵਿੱਤਰਤਾ ਹੀ ਰੱਖਦਾ ਹੈ, ਔਰ ਤ੍ਰਿਸ਼ਨਾ ਤੋਂ ਬਿਨਾਂ। ਇਹ ਧਰਮ ਦੇ ਖਾਲਸਾ ਜੀ 10 ਅੰਗ ਨੇ, ਜਿਵੇਂ ਆਪਣੇ ਸਰੀਰ ਦੇ ਅੰਗ ਹਨ। ਇਹਨਾਂ ਵਿੱਚੋਂ ਸਤਸੰਗ ਜੀ ਧਰਮ ਪੈਦਾ ਕਿਵੇਂ ਹੁੰਦਾ? ਸੱਚ ਬੋਲਣ ਨਾਲ ਧਰਮ ਪੈਦਾ ਹੁੰਦਾ। ਜਿਹੜਾ ਪਹਿਲਾਂ ਸੱਚ ਬੋਲਣਾ ਸ਼ੁਰੂ ਕਰ ਦਿੰਦਾ ਹੈ, ਸਮਝ ਉਹਦੇ ਵਿੱਚ ਉਹਦੇ ਅੰਦਰ ਧਰਮ ਉੱਗਣ ਲੱਗ ਜਾਂਦਾ। ਧਰਮ ਇਸ ਤਰ੍ਹਾਂ ਕਿਵੇਂ ਰਹਿੰਦਾ? ਇਸ ਤਰ੍ਹਾਂ ਧਰਮ ਖਿਮਾ ਕੇ ਸੰਗਾ, ਧਰਮ ਭਾਈ ਖਿਮਾ ਕਰਦੀ ਹੈ ਨਾ, ਫਿਰ ਧਰਮ ਰਹਿੰਦਾ ਹੈ, ਨਹੀਂ ਧਰਮ ਨਹੀਂ ਰਹਿੰਦਾ। ਧਰਮ ਨਾਸ ਕਰਨ ਵਾਲਾ ਕ੍ਰੋਧ ਹੈ, ਕ੍ਰੋਧ ਨਾ ਕਰੇ ਕਦੇ ਵੀ, ਸਮਝ ਲਵੇ ਮੇਰਾ ਧਰਮ ਨਾਸ ਕਰ ਦੇਵੇਗਾ। ਐਸੇ ਖਾਲਸਾ ਜੀ, ਦਾਨ ਕਰਨਾ ਔਰ ਦਇਆ ਕਰਨੀ, ਇਹਨਾਂ ਦੋਨਾਂ ਗੁਣਾਂ ਦੇ ਨਾਲ ਧਰਮ ਵੱਧਦਾ ਹੈ ਆਪਣੇ ਹਿਰਦੇ ਦੇ ਅੰਦਰ। ਪੈਦਾ ਕਿਵੇਂ ਹੁੰਦਾ, ਵੱਧਦਾ ਕਿਵੇਂ ਹੈ, ਘਟਦਾ ਕਿਵੇਂ ਹੈ, ਇਹ ਸਤਸੰਗ ਜੀ ਧਰਮ ਦੇ ਚਿੰਨ ਜਣਾਏ। ਐਸਾ ਜਿਹੜਾ ਧਰਮ ਦੇ ਲੱਛਣ ਨੇ ਉਹਨਾਂ ਦੇ ਅੰਦਰ ਭਾਈ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਪ੍ਰਸੰਨ ਹੈ। ਇਹ ਪੰਡਿਤ ਜਨੋ, ਤੁਸੀਂ ਵੀ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਕੇ ਰੱਖੋ। ਕਹਿੰਦੇ ਜੀ, ਜਿਤਨੇ ਆਮ ਸ੍ਰਿਸ਼ਟੀ ਦੇ ਲੋਕ ਨੇ ਇਹ ਕਿਉਂ ਨਹੀਂ ਧਰਮੀ ਬਣਦੇ? ਆਪ ਕਿਰਪਾ ਕਰਕੇ ਦੇਖੋ, ਇਹਨਾਂ ਦਾ ਨੀ ਉਧਾਰ ਕਿਉਂ ਨਹੀਂ ਹੁੰਦਾ ਹੈ? ਸਤਿਗੁਰੂ ਜੀ ਕਹਿੰਦੇ, ਪੰਡਿਤ ਜੀ ਕੀ ਦੱਸੀਏ, ਹਰੀ ਲਾਲ ਕ੍ਰਿਸ਼ਨ ਲਾਲ, ਮ੍ਰਿਤ ਮੋਹੰ ਕਲਪ ਬੁੱਧਿਅੰ ਰਚੰਤ ਬਨਤਾ ਬਲੋਦ ਸਾਹੰ। ਜਿਤਨੇ ਜੀਵ ਨੇ ਇਹਨਾਂ ਦੀ ਅਲਪ ਬੁੱਧਿਅੰ ਤੁੱਛ ਬੁੱਧੀ ਹੈ, ਵਿਸ਼ਿਆਂ ਦੇ ਗ੍ਰਸੇ ਪਏ ਹੈ, ਐ ਵਿਸ਼ਿਆਂ ਨਾਲ ਮਲੀਨ ਬੁੱਧੀ ਹੈ ਇਹਨਾਂ, گرفی ہوئی ہے مرت موہن وہ مارے پے وہ نے انہوں ای پکڑ لیا جی کوئی مٹھی دے بچ تک نہیں کسی چیز نو بس کر لینا ہے مرت موہن الپ بدھیاں انہوں کی الپ تچ بدھی ہے بچاریا کی موہ دے بچارے مارے پے ہیں رچنت منتا منوت ساہم بڑے اتشاہ دے نال استری آدک دے وشے تے سنکلپ نو پیدا کر کے بنود کوتکاں وچ رچے ہی رہندے نے کلونا کرتے رہندے نے اس کر کے انہاں نو اے دھرم دے لکشن پراپت نہیں ہو سکتے عام دنیا دے جیواں جے کتے جوانی آ بھی جاندی ہے انہاں تے سنساری جیواں تے پھر یہ کی کرتے ہیں کمائی تو بہت کرتے ہیں جی کتنے این کمائی سمن کر لین تو پار اتار جوبن بہکرم کنک کنڈل ہے جوبن جد جوانی آدھی ہے بہکرم عمر کا ہوں بس بڑا بلی ہوں اس ویلے شریر ادو پھر کی کرتا مایا کما کما کے آپ کے بھی کام پاٹتا گھر والے بھی کن پٹ پہلے ہی بیاہوں کو پروا لینا ہے کہنا تیرے بھی گہنے بنا کے دوں میں کہڑا کٹ رہا ہوں میں بھی نتیاں بناؤں کنٹھے بناؤں بےنت آپ کے بھی گہنے پاؤں گا کنک کنڈل ہے اپنی دیہ کو سجا واسطے خرچا جی کنا دے سونے دے کنڈل آدک پاؤنے ایسے سونے دے اندر یہ برتی لگی رہتی ہے جو بستا دیا ہور کی کرتا ہے وچتر مندر سو بنت بسترا جنت مایا بیاپتن اے پنڈت جنو اتر جیو جتنے نے انہاں دا سارے دی کلیان ہو جائے پر تچ بدھی ہے گربانی تک انہاں دی پہنچ نہیں ہے سارے پدارتھ رچے ہوئے نے پھر دوسری چھالے کی مار دے نے کمائی کر کے بڑے چترکاری والے مندر بنا رہن واسطے یہ سونے سونے مندر بھائی پہلے لوگوں بھی بنا آتے سی لکھ بریاں دی آرجا کوٹھے کوٹ نہ منڈ بساجے ساڈی تاں اونی عمر ہی نہیں ہے لکھ لکھ سال دی عمر مار کنڈے ورگے دی ہوئی نہ کوٹھے بنائے نہ کوٹ قلعے بنائے نہ ممتیاں کڈ کڈ کے محل بنائے کی کیتا خرچہ جی چھپری بنا کے گزارا کر لیا بھی کی پتا کدو چڑھ دینا کرن تپسیا بن وکھے وقت گزارن پن نہیں ساگے طرح طرح کے بوجن نہیں بنائے انہوں نے سوادی نہیں سن کوئی ساتھ سچ سمجھی کسی مائی نے بوجن چکاؤن لگی نون جان کے کٹ پا تھا ساتھ تو ادھر ادھر اکھا دیکھے بھی میں مائی نو کی کہاں کہ سنت جی پرشادہ چک لو کہ مائی تینوں پتا نہیں یہ کٹ ہے نون کہ میں تو سارا واسطے بوجن بنایا سی سوادیاں واسطے تو نہیں بنایا سنت جی ساتھ آن سوادی چپ کر گیا خرچا جد ہی چکن لگ گیا جی سوادی بنتا تو ساگ گنا نہیں رہتا کلنک لگتا ہے جی چکتا تو بھوجن نہیں سواد بنتا فسیا متا نکل گیا دنیا کے سواد سات سمجھی چڈنے بےحد اوکھے ہیں یہ رس چھڈے وہ رس آگا وہ رس پیا یہ رس نہیں پا یہ رس چڈیا تو بنا خرچا یا گربانی کا سواد نہیں جد یہ گربانی کا آنند آن لگ جائے پھر یہ سنسار کے پچھے رس چنگے نہیں لگتے جہاں کیرتن تک سنگھی بجن آنند مانن والا ہے وہ جا کے حالوں میں ناچ نہیں دیکھتا وہ گندے گانے نہیں سنتا کدے بھی خرچا جی کسی سنائی دین وہ سر سنگھی انسنے کر دینا ایسی گرسکھ کی وستا ہے وچتر مندر یہ وشے وشے بدھی والے کی کرتے ہیں جیو نانا طرح دے مندر ایسے بنا شرم نہیں کرتے ننگیاں مورتیاں ہور سب ہر طرح دیا فوٹو خالتا جی لاؤں جی انہیں پتا بھی ساڈا جیون تباہ بچوں کا بھی جیون دیکھنے والوں کا تباہ سوبنت بستر پھر سوائے مار جڑے سونے لگن وہ بستر سوانے کوئی دو کمیجا نہ سار دوں کوئی دیو نہ سار دوں اتنے پچی پچی نال نہیں تارتا صبر تک تو ہے ہی نہیں آپ دے پشوکے بل دیکھنا چاہیے تو خرچہ جی کرشنا کا ٹھڈ بہت بڑا ہے یہ بھرے گا نہیں ہمیشہ واسطے سنتوکھ دے نال زندگی بتیت کرنی چاہیے ਜੇ ਵਾਹਿਗੁਰੂ ਪਦਾਰਥ ਦੇਵੇ ਉਹਨੂੰ ਭਾਈ ਪੁੰਨ ਆਥੇ ਕੱਢ ਦੇਵੇ, ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਇੱਥੇ ਤਾਂ ਸਮਾਲੇ ਵਾਸਤੇ ਪਟੋਕ ਵਾਸਤੇ ਉੱਥੇ ਕੌਣ ਦੇਵੇਗਾ ਕਲਤਾ ਜੀ, ਇੱਥੇ ਆਲਾ ਮਾਇਆ ਨਾਲ ਨਹੀਂ ਜਾਵੇ। ਇਸੇ ਕਰਕੇ ਗੁਰਸਿੱਖੋ, ਪੁਰਾਣੀਆਂ ਮਾਈਆਂ ਪੁਰਾਣੇ ਬਜ਼ੁਰਗ ਬੜੀ ਭਾਰੀ ਸਿਆਣਪ ਵਾਲੇ ਹੋਇਆ ਕਰਦੇ। ਮਾਛੂਵਾੜੇ ਦੀ ਮਾਈ ਜਿਹਨੇ ਖਾਲਸਾ ਜੀ ਥਾਨ ਦਾਨ ਭੇਟਾ ਕੀਤੇ ਤੋਂ ਦਸਵੇਂ ਪਾਤਸ਼ਾਹ ਨੂੰ ਨੀਲੇ ਬਸਤਰ ਰੰਗਾਏ, ਉਹ ਖਤਰਾਣੀ ਮਾਈ ਨੇ ਜਦੋਂ ਦੀ ਸੱਸ ਦੀ ਸੁੱਟ ਸੰਭਲੀ ਸੀ ਉਹਨੂੰ ਭਾਵਨਾ ਜਾਗੀ ਸੀ, ਪਰਨ ਸੀ ਮੈਂ ਆਪ ਕੱਟ ਕੇ ਆਪ ਬਣਾ ਕੇ ਸਾਲ ਬਾਅਦ ਇੱਕ ਥਾਨ ਅਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਭੇਜਿਆ ਕਰ। ਖਾਲਸਾ ਜੀ ਕੀ ਉਹ ਪ੍ਰਲੋਕ 'ਚ ਨੰਗੀ ਹੋ ਜਾਵੇਗੀ? ਫਿਰ ਇੱਥੇ ਬਹੁਤੇ ਵਸਤਰ ਪਹਿਨਣ ਨਾਲ ਸਤ ਸੰਗਤ ਜੀ ਜਦੋਂ ਅੰਤ ਦਾ ਸਮਾਂ ਆਉਂਦਾ ਹੈ ਫਿਰ ਇਹ ਵਸਤਰ ਨਾਲ ਨਹੀਂ ਜਾਂਦੇ, ਫਿਰ ਨੰਗਾ ਹੀ ਜਾਂਦਾ ਹੈ। ਪਹਿਨਣਾ ਰੱਖ ਪਤ ਪਰਮੇਸ਼ਰ ਫਿਰ ਨਾਂਗੇ ਨਹੀਂ ਸੀਵਣਾ। ਪਹਿਨਣ ਦੇ ਬੜੇ ਸ਼ੌਕੀਨ ਦੁਨੀਆਂ ਦੇ ਤੁਰੀਆਂ ਲੋਕ ਤੁਰੇ ਫਿਰਦੇ, ਲੇਕਿਨ ਜਿਹਦੀ ਇੱਜ਼ਤ ਹੈ ਭਾਈ ਪਹਿਨਣ ਦਾ ਸਵਾਦ ਤਾਂ ਉਹਨੂੰ ਆਇਆ, ਜਿਹਦੀ ਇੱਜ਼ਤ ਨਹੀਂ ਉਹਨਾਂ ਕਾਹਦਾ ਪਹਿਨਿਆ, ਜਿਹਾ ਜਾ ਪਹਿਨਿਆ ਜਿਹਾ ਜਾ ਨਾ ਪਹਿਨਿਆ, ਉਹਨਾਂ ਦਾ ਕੋਈ ਪੜਦਾ ਨਹੀਂ ਹੈ। ਸੰਤ ਜਨਾਂ ਕਾ ਡੂਬਰਾ ਉੱਡ ਲਗਨ ਨਾ ਹੋਈ, ਸਾਗਤ ਸਿਰ ਭੌਰੇ ਸੀ ਪਹਿਰੇ ਤੋਂ ਪਰਤ ਹੋਈ। ਸਾਗਤ ਪੁਰਸ਼ ਨੇ ਨਚਾਰ ਨੇ ਅੱਧੇ ਦੇ ਘੰਟੇ ਨਹੀਂ ਬਾਅਦ ਸੱਤ ਦੀ ਪੁਸ਼ਾਕਾਂ ਬਦਲਦੇ, ਪਰ ਉਹਨਾਂ ਦਾ ਕੋਈ ਨੰਗ ਢੱਕਿਆ ਨਹੀਂ, ਹੋਏ ਨੰਗੇ ਹੀ ਨੇ। ਜਿਹੜੇ ਖਾਲਸਾ ਜੀ ਟਾਕੀਆਂ ਟੰਡੀਆਂ ਵਾਲੇ ਗਰੀਬ ਇੱਜ਼ਤ ਦੇ ਸਹਿਤ ਨੇ ਉਹ ਭਾਈ ਢੱਕੇ ਹੀ ਹੋਏ ਨੇ, ਭਾਵੇਂ ਉਹ ਨੰਗੇ। ਸੋ ਆਪ ਜੀ ਫਰਮਾਉਂਦੇ ਸੁਭੰਤ ਬਸਤਰਾ, ਉਹ ਸੋਭਦੇ ਨੇ ਸੱਤ ਦੀ ਸੋਭਨੀਕ ਬਸਤਰਾਂ ਨੂੰ ਪਹਿਨਦੇ, ਤਰ੍ਹਾਂ ਤਰ੍ਹਾਂ ਦੇ ਮੰਦਰ ਬਣਾਉਂਦੇ। ਅਤਿਅੰਤ ਮਾਇਆ ਵਿਆਪਤਮ, ਇਹ ਪੰਡਿਤ ਅਰਜਨ ਦੇਵ ਜੀ ਕਹਿੰਦੇ ਅਤਿਅੰਤ ਹੀ ਉਹਨਾਂ ਨੂੰ ਮਾਇਆ ਚਿੰਬੜੀ ਹੋਈ ਹੈ, ਜਿਹਨੇ ਵੀ ਮਾਇਆ ਰਾਤ ਨੂੰ ਵੀ ਮਾਇਆ, ਸੁਪਨੇ ਵਿੱਚ ਵੀ ਸਤ ਸੰਗਤ ਜੀ ਉਹ ਮਾਇਆ ਦਾ ਵਪਾਰ ਹੀ ਕਰਦੇ। ਕੋਈ ਬਾਣੀਆ ਸੀ, ਸੁਪਨਾ ਆਇਆ ਖਾਲਸਾ ਜੀ ਦੁਕਾਨ ਤੇ ਬੈਠਾ ਹੈ, ਗਾਹਕ ਨੇ ਆ ਕੇ ਪੁੱਛਿਆ ਬਸਤਰ, ਕਹਿੰਦੇ ਜੀ ਬਸਤਰ ਚਾਹੀਦਾ ਕੱਪੜਾ, ਕਹਿੰਦੇ ਆ ਲੈ ਜਾ ਭਾਈ। ਉਹ ਕਹਿੰਦਾ ਲੈ ਜਾ ਸਸਤਾ ਦੇ ਦੂੰਗਾ, ਕਹਿੰਦਾ ਨਹੀਂ ਮੇਰੇ ਪਸੰਦ ਨਹੀਂ, ਕਹਿੰਦਾ ਦੇਖਦਾ ਸਹੀ ਤੇਰੇ ਪਸੰਦ ਹੈ ਤੈਨੂੰ ਹੀ ਨਹੀਂ ਲੱਗਦਾ, ਕਿਉਂ ਮੁੜਨਾ ਮੈਂ, ਮੇਰੀ ਬੋਹਣੀ ਕਰਾ ਜਾ, ਆ ਜਾ ਆ ਜਾ ਛੇਤੀ ਕਰ ਪਾੜਾ। ਕਹਿੰਦਾ ਦੱਸ ਕਿਹੜੇ ਭਾਗ, ਉਹ ਕਹਿੰਦਾ ਇੰਨਾ ਲਾ ਲੂ ਇੰਨਾ ਲਾ ਲੂ। ਸੁਪਨੇ ਸਤ ਸੰਗਤ ਜੀ ਫੜ ਕੇ ਧੋਤੀ ਪਾੜ ਲਈ, ਆਪ ਜਾਂ ਝੜਦੇ ਨੇ ਧੋਤੀ ਪਾਟੀ, ਜਾਗ ਆ ਗਈ। ਕਹਿੰਦਾ ਓਹੋ ਜਾਗ ਤਾਂ ਪਿਆ, ਨਾ ਗਾਹਕ ਉੱਥੇ, ਨਾ ਦੁਕਾਨ ਉੱਥੇ, ਨਾ ਬਾਣੀਆਂ ਉੱਥੇ। ਕਹਿੰਦਾ ਬੜਾ ਭਾਰੀ ਨੁਕਸਾਨ ਕਰ ਲਿਆ ਦਿਨ ਉੱਠਿਆ। ਬਨਿਆਣੀ ਕਹਿੰਦੀ ਧੋਤੀ ਤੇ ਲਾਲਾ ਜੀ, ਕਹਿੰਦਾ ਰਾਤ ਪਾੜ ਬੈਠਾ, ਕਹਿੰਦਾ ਗਾਹਕ ਆਇਆ ਸੀ ਕੱਪੜਾ ਬਣਾ ਵਿਕਿਆ, ਕਹਿੰਦਾ ਧੋਤੀ ਵੀ ਪਾੜ ਬੈਠਾ। ਸੋ ਸੁਪਨੇ ਵਿੱਚ ਵੀ ਸਾਧ ਸਮਝੀ ਮਾਇਆ ਖਹਿੜਾ ਨਹੀਂ ਛੱਡਦੀ, ਕਿਉਂ ਅਲਪ ਬੁੱਧੀ ਹੰ ਮਿਰਤ ਮੋਹੰ, ਤੁੱਛ ਬੁੱਧੀ ਹੈ ਸਾਰੇ ਜੀਵਾਂ ਦੀ, ਮੋਹ ਦੇ ਖਾਲਸਾ ਹੀ ਮਾਰੇ ਪਏ ਨੇ ਸਾਰੇ। ਐਸੀ ਖਾਲਸਾ ਦੀ ਮਾਇਆ ਸਭ ਨੂੰ ਚਿੰਬੜੀ ਹੋਈ ਹੈ। ਸਰਪਣੀ ਦੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਹੇ ਜੁੱਤ ਸਰਨ ਸੰਤ ਨਾਨਕ ਭੋ ਭਗਵਾਨ ਏ ਨਮ। ਹੇ ਪੰਡਤੋ ਬੇਨਤੀ ਕਰੀਏ, ਹੇ ਅਚੁੱਤ, ਹੇ ਜੂਨਾ ਤੋਂ ਰਹਿਤ, ਹੇ 84 ਲੱਖ ਜੂਨਾ ਦੇ ਗੇੜੇ ਤੋਂ ਰਹਿਤ, ਹੇ ਵਾਹਿਗੁਰੂ ਸਰਵ ਸੰਤ, ਤੂੰ ਮਾਰਾ ਸੰਤਾਂ ਨੂੰ ਸ਼ਰਨ ਦੇਣ ਵਾਲਾ ਹੈ। ਓ ਹੇ ਭਗਵਾਨ ਖੜ ਪਗਾ ਪੁਨ ਬ੍ਰਹਮ, ਇਹ ਨਵੇਂ ਤੇਰੇ ਤਾਂ ਸਾਡੀ ਨਮਸਕਾਰ ਹੈ, ਸਾਨੂੰ ਤਾਂ ਬਖਸ਼ ਲੈ, ਸਾਡੀ ਵੀ ਉਹੀ ਹਾਲਤ ਹੈ, ਸਾਡੇ ਤੇ ਕਿਰਪਾ ਕਰ, ਨਹੀਂ ਤਾਂ ਸਾਰੀ ਸ੍ਰਿਸ਼ਟੀ ਦੁੱਧਵਾਦ ਦੇ ਅੰਦਰ ਹੈ। ਸੋ ਅੱਗੇ ਖਾਲਸਾ ਜੀ ਦੱਸ ਰਹੇ ਨੇ ਕਿ ਜਿਤਨੀ ਸ੍ਰਿਸ਼ਟੀ ਹੈ ਸਾਰੀ ਭਾਈ ਦੁੱਧਵਾਦ ਦੇ ਅੰਦਰ ਫਸੀ ਹੋਈ ਹੈ। ਜਨਮਨ ਤਾਂ ਮਰਨਮ, ਅਰਖਨ ਤਾਂ ਸੋਗਨ, ਇਹ ਪੰਡਿਤ ਜੇ ਜੰਮਣ ਹੈ ਤਾਂ ਨਾਲ ਮਰਨ ਵੀ ਸਿਰ ਤੇ ਖੜਾ ਹੈ, ਜੇ ਜਨਮ ਹੈ ਤਾਂ ਹਰਖਨ ਤਾਂ ਫਿਰ ਖੁਸ਼ੀ ਵੀ ਹੈ ਨਾਲ, ਜੇ ਮਰਨਮ ਹੈ ਤਾਂ ਸੋਗਨ ਤਾਂ ਸੋਗ ਵੀ ਨਾਲ ਹੀ ਖੜਾ ਹੈ, ਜੇ ਭੋਗ ਤਾਂ ਰੋਗ, ਜੇ ਭੋਗ ਪਦਾਰਥ ਚੱਕਦੇ ਆ ਤਾਂ ਨਾਲ ਰੋਗ ਵੀ ਸਿਰ ਤੇ ਜਦੇ ਹੀ ਖੜਾ ਹੈ। ਕਹਿੰਦੇ ਵੀ ਰੋਗ ਆ ਗਿਆ, ਕਹਿੰਦਾ ਪੁਰਾਣੀ ਚੀਜ਼ ਵੱਲ ਕਰਦਾ ਹੁੰਦਾ ਸੀ। ਜਿੰਨੇ ਪਦਾਰਥ ਕੋਈ ਜ਼ਿਆਦਾ ਸੱਤ ਨਹੀਂ ਪਹੁੰਚਦਾ ਹੈ, ਸਰੀਰ ਦੇ ਉੱਤੇ ਰੋਗ ਪ੍ਰਾਪਤ ਹੁੰਦੇ, ਸੁਭੋਗੋ ਨਾ ਭੁਗਤਾ ਬਈ ਮੈਂ ਭੁਗਤਿਆ, ਭੱਤਰੀ ਨੇ ਕਿਹਾ ਹੈ ਮੈਂ ਭੋਗਾਂ ਨੂੰ ਨੀ ਭੋਗਿਆ, ਪਦਾਰਥ ਨੀ ਮੈਂ ਛਕੇ। ਕਹਿੰਦਾ ਮੈਂ ਭੋਗਿਆ ਗਿਆ, ਕਹਿੰਦਾ ਪਦਾਰਥ ਤਾਂ ਨਿੱਤ ਨਵੇਂ ਹੀ ਰਹਿੰਦੇ ਨੇ, ਮੇਰੀਆਂ ਜਾੜਾਂ ਵੀ ਘੱਟਦੀਆਂ, ਜੀਵ ਚ ਵੀ ਸਵਾਦ ਨੀ ਰਿਹਾ, ਸਰੀਰ ਖਾਣ ਵਾਲਾ ਪਦਾਰਥਾਂ ਨੂੰ ਇਹ ਵੀ ਘੱਸ ਗਿਆ, ਖਾਂਦਿਆਂ ਖਾਂਦਿਆਂ ਮੋਹ ਘਟਾ, ਪਹਿਨ ਲਿਆ ਸਭ ਅੰਗ, ਨਾਨਕ ਧ੍ਰਿਹਤ ਧ੍ਰਿਹਤ ਨਾਂ ਦਾ ਜੀਵ ਇਹਦੇ ਸੱਚ ਨਾ ਲੱਗੋ ਰੰਗ। ਐਸਾ ਦੁੰਦਵਾਦ ਸੰਸਾਰ ਹੈ, ਇੱਕ ਪਾਸੇ ਜਨਮ ਹੈ ਖੁਸ਼ੀਆਂ, ਦੂਸਰਾ ਘਰ ਨੇੜੇ ਹੀ ਹੁੰਦਾ ਖਾਲਸਾ ਜੀ, ਉੱਥੇ ਮਰਨ ਹੋਇਆ, ਉੱਥੇ ਪੁੱਛੋ ਕੀ ਹਾਲਤ ਹੋ ਰਹੀ ਹੈ। ਇੱਕ ਪਾਸੇ ਅੰਮ੍ਰਿਤ ਵਰਤਦਾ, ਇੱਕ ਪਾਸੇ ਜ਼ਹਿਰ ਵਰਗਾ ਦੁੱਖ ਤਾਂ ਤੰਗੀ ਪ੍ਰਗਟ ਹੋ ਰਿਹਾ। ਊਚੰਗ ਤਾਂ ਨੀਚੰਗ ਨਾ ਨਾ ਸਮੂਚੰਗ, ਇਹ ਪੰਡਿਤ ਜੀ ਜਿੱਥੇ ਉੱਚਾ ਹੈ ਉੱਥੇ ਨੀਚਾ ਵੀ ਡਿੱਗੇਗਾ ਕਿਸੇ ਨੂੰ, ਉੱਚਾ ਚੜ੍ਹੇ ਤੋਂ ਪਵੇ ਪਿਆਲਾ, ਧਰਨ ਪਰੇ ਤਾਂ ਲੱਗਿਆ ਨਾ ਕਰਦਾ, ਜਿਹੜਾ ਉੱਚਾ ਚੜ੍ਹਦਾ ਹੈ ਉਹ ਇੱਕ ਦਿਨ ਭਾਈ ਪੁੱਠਾ ਹੋ ਕੇ ਪਤਾਲ ਨੂੰ ਡਿੱਗੇਗਾ, ਜਿਹੜਾ ਸਵਰਗ ਵਿੱਚ ਗਿਆ ਉਹ ਭਾਈ ਥੱਲੇ ਵੀ ਡਿੱਗੇਗਾ। ਰਾਜੇ ਨੌਖ ਵਰਗੇ ਸੌ ਸੌ ਸਮੇਤ ਜਗ ਕਰਕੇ ਉੱਚੇ ਚੜ੍ਹ ਕੇ ਸਵਰਗ 'ਚ ਚਲੇ ਗਏ, ਲੇਕਿਨ ਸਵਰਗ 'ਚ ਤਾਂ ਚਲੇ ਗਏ, ਉਹ ਆਦਤ ਨਾ ਗਈ ਵਿਸ਼ਿਆਂ ਵਾਲੀ। ਕਿਸੇ ਨੇ ਦੱਸਿਆ ਹੇ ਰਾਜਨ ਸਵਰਗ ਦਾ ਰਾਜ ਮਿਲ ਗਿਆ, ਸਾਰੇ ਦੇਵਤੇ ਆਗਿਆਕਾਰੀ ਹੋ ਗਏ, ਉਹ ਜਿਹੜੀ ਸੱਚੀ ਆ ਨਾ ਰਾਣੀ ਇੰਦਰ ਦੀ ਬੜੀ ਸੁੰਦਰ ਹੈ, ਉਹ ਤਾਂ ਤੈਨੂੰ ਪ੍ਰਾਪਤ ਨਹੀਂ ਹੋਈ। ਜਦ ਉਂਗੜ ਉੱਠਿਆ ਰਾਜਾ ਨੌ, ਕਹਿੰਦਾ ਮਹਿਲਾਂ 'ਚ ਹੋਰ ਉਹਨੇ ਕਿੱਥੇ ਜਾਣਾ, ਮੈਂ ਹੁਣ 'ਚ ਰਹਿ ਜਾਂਦਾ ਮਹਿਲਾਂ 'ਚ। ਜਦੋਂ ਸੱਚੀ ਨੂੰ ਪਤਾ ਲੱਗਿਆ ਖਾਲਸਾ ਜੀ ਕਿ ਮੇਰਾ ਪਤੀ ਦਾ ਕੁਲੱਛਣਾ ਗੌਤਮ ਦੇ ਘਰਵਾਲੀ ਅਹਲਿਆ ਦਾ ਸੰਬੰਧ ਕਰਕੇ ਹੋਣੇ ਕਰਕੇ ਕੋਹੜੀ ਹੋਇਆ ਹੋਇਆ, ਮਾਨ ਸਰੋਵਰ ਦੇ ਵਿੱਚ ਕਬਲਾਂ ਦੀਆਂ ਬਗੀਚੀਆਂ 'ਚ ਲੁਕਦਾ ਫਿਰਦਾ, ਅੱਜ ਉਹ ਅੱਜ ਸਵਰਗ ਲੋਕ ਸੁਣਨਾ ਹੈ, ਸੌ ਸਮੇਤ ਜਗ ਦੀ ਪਦਵੀ ਪਾ ਕਰਕੇ ਫਲ ਪਾ ਕਰਕੇ ਅੱਜ ਮੇਰੇ ਪਤੀ ਦੀ ਪਦਵੀ ਦੇ ਉੱਤੇ ਰਾਜਾ ਨੌਖ ਬੈਠਾ, ਮੇਰਾ ਸੱਚ ਭੰਨਣ ਨੂੰ ਮਿਲਦਾ। ਉਹਨੇ ਸੁਨੇਹਾ ਭੇਜਤਾ, ਹੇ ਰਾਜਾ ਨੌਖ ਜੇ ਤੂੰ ਮੇਰੇ ਮਹਿਲਾਂ 'ਚ ਆਉਣਾ ਚਾਹੁੰਦਾ ਤਾਂ ਪਾਲਕੀ 'ਤੇ ਚੜ੍ਹ ਕੇ ਆਈ ਔਰ ਪਾਲਕੀ ਰਿਖੀਆਂ ਤੋਂ ਚੁਕਾ ਕੇ ਲਿਆ। ਕੰਮ ਹੀ ਸੀ ਸਤ ਸੰਗਤ ਜੀ, ਸਵਰਗ ਮਿਲ ਗਿਆ ਲੇਕਿਨ ਕਾਮ ਵਾਸ਼ਨਾ ਨਾ ਗਈ। ਇਸੇ ਕਰਕੇ ਗੁਰਸਿੱਖ ਹੈ ਜਿਹੜਾ ਸਤ ਸੰਗਤ ਜੀ ਸੁਰਗ ਨਹੀਂ ਚਾਹੁੰਦਾ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਬੇਅੰਤ ਸਰ ਸਮਜੀ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤੀ ਮੰਗਦਾ। ਇੰਦਰ ਲੋਕ ਸਿਵ ਲੋਕੈ ਜੈਬੋ ਉੱਚੇ ਤਪ ਕਰ ਬਾਹਰ ਐਬੋ। ਜਦੋਂ ਖਾਲਸਾ ਜੀ ਰਿਖੀਆਂ ਨੂੰ ਹੁਕਮ ਦਿੱਤਾ, ਰਿਖੀ ਵਿਚਾਰੇ ਬੁੜੇ, ਕਿਸਦਾ ਗੋਡਾ ਦਿਖੇ ਕਿਸਦਾ ਮੋਢਾ ਦਿਖ ਦੁਖੇ, ਕਦੇ ਪਾਲਕੀ ਨਾ ਚੱਕੀ ਕਿਹੜਾ ਪਹਾੜ ਲੱਗਣ ਗਿਝੇ ਸੀਗੇ, ਕਹਿੰਦਾ ਚੱਕੋ ਰਿਖੀ ਉਹ ਮੇਰੇ ਹੁਕਮ ਨਾਲ ਮੇਰੀ ਪਾਲਕੀ, ਛੱਟਾ ਹੱਥ 'ਚ ਫੜ ਲਿਆ, ਕੋਈ ਅੱਗੜ ਪਿੱਛੜ ਤੁਰੇ ਮਸਾਂ ਪਾਲਕੀ ਚੱਕਣ। ਉੱਥੇ ਸੰਸਕ੍ਰਿਤ ਭਾਸ਼ਾ ਬੋਲੀ ਜਾਂਦੀ ਹੈ ਜਿਵੇਂ ਇੱਥੇ ਆਪਾਂ ਭਾਸ਼ਾ ਬੋਲਦੇ ਹਾਂ, ਸਵਰਗ ਦੀ ਸੰਸਕ੍ਰਿਤ ਭਾਸ਼ਾ ਹੈ। ਸੰਸਕ੍ਰਿਤ ਵਿੱਚ ਸਰਪ ਸਰਪ ਕਹਿੰਦੇ ਤੇਜ ਤੁਰਨ ਨੂੰ, ਬਹੁਤਾ ਕਾਮ ਦਾ ਤੰਗ ਕੀਤਾ ਹੋਇਆ ਹੈ, ਮਾਰ ਕੇ ਛੰਟਾ ਇੱਕ ਰਿਖੀ ਦੇ, ਕਹਿੰਦਾ ਸਰਪ ਸਰਪ ਛੇਤੀ ਚੱਲੋ। ਕਹਿੰਦਾ ਉਹ ਜੜ ਭਰਤ ਸੀ, ਕਹਿੰਦਾ ਓਏ ਕਾਮੀਆਂ ਸਵਰਗ ਮਿਲ ਗਿਆ ਤੈਨੂੰ, ਅੱਜ ਤੇਰੇ ਪਾਲਕੀ ਨੂੰ ਸਾਨੂੰ ਜੋੜਨਾ ਪੈ ਗਿਆ, ਤੇਰੇ ਤਪ ਦਾ ਸਦਕਾ ਸੱਪ ਤੂੰ ਵੰਡ ਸੀ ਕਾਹਨੂੰ ਸੱਪ ਬਣੀ। ਉਸੇ ਵੇਲੇ ਖਾਲਸਾ ਜੀ ਊਚੰਗ ਤਾਂ ਨੀਚੰਗ, ਉਹ ਜਿਹੜਾ ਉੱਚਾ ਸਵਰਗ ਚੜਿਆ ਹੋਇਆ ਸੀ ਮਾਤ ਲੋਕ ਤੇ ਸੱਪ ਬਣ ਕੇ ਡਿੱਗਿਆ ਖਾਲਸਾ ਜੀ, ਏਡਾ ਵੱਡਾ ਰਾਜ। ਨਾਨਾ ਤੋਂ ਊਚੰਗ ਜਿਹੜੇ ਨਾਨਾ ਸੱਤ ਜੀ ਨਿੱਕੇ ਤੋਂ ਨਿੱਕਾ ਹੈ, ਉਹ ਵਿਸਥਾਰ ਪੂਰਵਕ ਕਿਸੇ ਦਿਨ ਫੈਲਿਆ ਦੇਖਦੇ, ਬਟਕ ਬੀਜ ਮੈਂ ਰਬ ਰਹੇ ਜਾਗੋ ਤੀਨ ਲੋਕ ਵਿਸਥਾਰ, ਬੋਹੜ ਦੀ ਗੋਲ ਕਿਹਨੇ ਨੀ ਦੇਖੀ, ਗੋਲ ਦੇ ਵਿੱਚ ਕਿੰਨੇ ਨਿੱਕੇ ਨਿੱਕੇ ਬੀਜ ਹੁੰਦੇ ਖਾਲਸਾ ਜੀ, ਉਹ ਇਕੱਲੇ ਇਕੱਲੇ ਬੀਜ ਵਿੱਚ ਬਰੋਟਾ ਇੱਕ ਇੱਕ ਹੁੰਦਾ ਹੈ, ਕਿੱਡੇ ਕਿੱਡੇ ਟਹਿਣੇ ਹੁੰਦੇ ਬਰੋਟੇ ਦੇ ਪੱਤੇ ਹੁੰਦੇ, ਕਿੰਨਾ ਵਿਸਥਾਰ ਹੁੰਦਾ ਨਿੱਕੇ ਜੇ ਬੀਜ ਵਿੱਚੋਂ, ਸਰ ਸਮਝੀ ਮੂਚੰ ਕਹੀਏ ਵਿਸਥਾਰ ਪੂਰਵਕ ਨਿਕਲ ਆਉਂਦਾ। ਰਾਜਨ ਤਾਂ ਮਾਨੰਗ ਮਾਨੰਗ ਤਾਂ ਹੀ ਨੰਗ, ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਪੰਡਿਤ ਜਨੋ ਜੇ ਕਿਤੇ ਰਾਜ ਮਿਲ ਜੇ, ਜਿਸ ਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵ ਸਵਾਨ, ਰਾਜ ਤਾਂ ਮਿਲ ਜੇ ਪਰ ਮਾਣ ਤੋਂ ਬਿਨਾਂ ਨਹੀਂ ਰਹਿ ਸਕਦਾ। ਮਾੜੀ ਜੀ ਸਰ ਤੰਗੀ ਕੋਈ ਕੁਰਬਾਨੀ ਕਰੇ ਉਸੇ ਵੇਲੇ ਮਾਣ ਚੱਕੀ ਫਿਰਦਾ, ਜੇ ਜਿਵੇਂ ਕਹਾਵਤ ਹੈ ਕੋਈ ਗਧੀ ਸਰ ਤੰਗੀ ਥਾਣੇਦਾਰ ਦਾ ਭਾੜਾ ਸਿੱਟੇ ਆਈ, ਉਹ ਗਧੀਆਂ ਚ ਨਾ ਰਲੇ, ਮੈਂ ਉਹਦਾ ਭਾੜਾ ਸਿੱਟ ਕੇ ਆਈ। ਇਸੇ ਤਰ੍ਹਾਂ ਮਾੜੀ ਜੀ ਸਾਧੂ ਨੂੰ ਕੋਈ ਪਦਵੀ ਮਿਲ ਜੇ ਆਪਣੇ ਨਾਲ ਵੱਖਰਾ ਹੋਣ ਲੱਗ ਜਾਂਦਾ, ਜਦੋਂ ਵੱਖਰਾ ਹੋਣ ਲੱਗਿਆ ਨਹੀਂ ਤਾਂ ਖਾਲਸਾ ਜੀ ਗਲ ਦਿੱਤਾ ਪਈ। ਇਸ ਕਰਕੇ ਗੁਰਸਿੱਖ ਸਤਸੰਗ ਜੀ ਜਿੰਨੀ ਮਰਜ਼ੀ ਕਮਾਈ ਕਰੇ ਪਰ ਗੁਰਸਿੱਖਾਂ ਤੋਂ ਕਦੇ ਵੱਖਰਾ ਹੋਣਾ ਨਾ ਚਾਹੇ ਜੇ ਉਸਨੇ ਸੁੱਖ ਲੈਣਾ। ਰਾਜਨ ਤਾਂ ਮਾਨੰ, ਜੇ ਭਾਈ ਰਾਜ ਪ੍ਰਾਪਤ ਹੋ ਜਾਂਦਾ ਤਾਂ ਰਾਜ ਦੇ ਮਦ ਕਰਕੇ ਮਾਨ ਹੰਕਾਰ ਕਰਦਾ ਹੈ, ਫਿਰ ਹੀਣਤਾ ਹੋ ਜਾਂਦੀ ਹੈ ਖਾਲਸਾ ਜੀ। ਤਪੋ ਰਾਜ ਰਾਜੋ ਨਰਕ, ਤਪ ਕੀਤਾ ਹੋਇਆ ਪੂਰਵਲਾ ਰਾਜ ਪ੍ਰਾਪਤ, ਰਾਜ ਤੋਂ ਬਾਅਦ ਸਤਸੰਗ ਜੀ ਨਰਕ। ਜਿਸਕੇ ਅੰਤਰ ਰਾਜਮਾਨ ਸੋ ਨਰਕ ਪਾਤੀ, ਨਰਕ ਦੇ ਵਿੱਚ ਪਤ ਪੈਂਦਾ ਖਾਲਸਾ ਜੀ, ਫਿਰ ਨਰਕ ਚੋਂ ਨਿਕਲਦੇ ਕੁੱਤੇ ਦੀ ਚੁੰਨੀ ਪ੍ਰਾਪਤ ਹੁੰਦੀ ਉਸ ਨੂੰ। ਐਸੀ ਸਤਸੰਗ ਜੀ ਆਪ ਜੀ ਅੱਗੇ ਵੀ ਫਰਮਾਉਂਦੇ ਹੈ, ਜੋ ਮਨ ਹੈ ਜੋ ਜਾਣਨਾ ਮੈਂ ਜੋ ਬ੍ਰਹਮੰਤ ਸੋ ਹੋ ਵਿਸ਼ਟਾ ਸੱਚ, ਜਿਹੜਾ ਕਹਿੰਦਾ ਮੈਂ ਜਵਾਨ ਮੇਰੇ ਵਰਗਾ ਕੋਈ ਨਹੀਂ ਸੁੰਦਰ ਸ਼ਬੀਰ ਜਵਾਨ, ਕਹਿੰਦੇ ਉਹ ਤਾਂ ਕਹਿੰਦੇ ਗੰਦਗੀ ਦਾ ਕੀੜਾ ਬਣਦਾ ਇਹ ਜਾਤ ਨੂੰ ਜਿਹੜਾ ਹੰਕਾਰ ਕਰੇ ਜਵਾਨੀ ਦਾ, ਗੰਦਗੀ ਦਾ ਕੀੜਾ ਖਾਲਸਾ ਜੀ ਦੇਖਣ ਨੂੰ ਜੀ ਨਹੀਂ ਕਰਦਾ। ਸੋ ਐਸੀ ਪਦਵੀ ਭਾਈ ਕਿਹਦਾ ਜੀ ਕਰਦਾ ਹੈ ਕਿ ਮੈਂ ਇੱਥੇ ਜਾ ਕੇ ਡਿਗਾ, ਇਸ ਕਰਕੇ ਜਦੋਂ ਜਵਾਨੀ ਦਾ ਪਤਾ ਹੰਕਾਰ ਕਰੇ। ਰਾਜਨ ਤਾਂ ਹੀਨੰਗ, ਜੇ ਰਾਜ ਪ੍ਰਾਪਤ ਹੋਇਆ ਕਿਤੇ ਸਤਸੰਗ ਹੀਨੰਗ ਉਹਦੀ ਬਰਾਦਰੀ ਵੀ ਹੋਵੇਗੀ, ਡਿਗੇਗਾ ਸਤਸੰਗ ਜੀ ਛੱਲੇ। ਰਾਮ ਚੰਦਰ ਮਹਿਲ ਵਿੱਚ ਬੈਠਾ ਹੈ, ਇੱਕ ਮੱਕੜੀ ਸਤਸੰਗ ਜੀ ਚੜ੍ਹੇ ਤਾਂ ਨੂੰ ਡਿੱਗ ਪਵੇ, ਆਪਣੇ ਜਾਲੇ ਦੇ ਆਸਰੇ ਚੜ੍ਹੇ ਡਿੱਗ ਪਵੇ, ਲੱਤਾਂ ਉਹਦੀਆਂ ਸੱਸ ਨਹੀਂ ਟੁੱਟੀਆਂ। ਰਾਮ ਚੰਦਰ ਹੱਸ ਪਿਆ, ਲਕਸ਼ਮਣ ਕਹਿੰਦਾ ਭਗਵਾਨ ਜੀ ਹੱਸੇ ਹੋ, ਕਹਿੰਦੇ ਹੱਸੇ ਤਾਂ ਹੈ ਆਹ ਜਿਹੜੀ ਮੱਕੜੀ ਹੈ ਇਹ ਮਰਦ ਹੈ, ਇਹ ਨੌ ਵੇਰੀ ਇੰਦਰ ਦਾ ਰਾਜ ਲੈ ਚੁੱਕੀ ਹੈ, ਸਵਰਗ ਦਾ ਰਾਜ ਇਹਨੇ ਨੌ ਵੇਰੀ ਭੋਗਿਆ ਹੈ, ਅੱਜ ਫੇਰ ਜੂਨਾਂ ਚ ਵਿਚਾਰੀ ਲੱਤਾਂ ਤੁੜਾਈ ਆ ਤੁਰਿਆ ਫਿਰਦੇ ਮੱਕੜੀ, ਤਾਂ ਅਸੀਂ ਹੱਸੇ। ਮਾਨੰਗ ਮਾਨੰਗ, ਜਿੱਥੇ ਮਾਣ ਸਤਿਕਾਰ ਹੁੰਦਾ ਦੂਸਰਾ ਪਕਸ਼ ਨਹੀਂ ਦੇਖਦਾ ਜਿਸ ਦਿਨ ਨਿਰਾਦਰ ਵੀ ਹੋਵੇਗਾ। ਪ੍ਰਵਿਰਤ ਮਾਰਗੰ ਬਿਰਤੰਤ ਬਨਾਸਨ, ਇਹ ਪੰਡਿਤ ਇਹ ਪ੍ਰਵਿਰਤੀ ਦਾ ਮਾਰਗ ਹੈ ਜਿਹੜਾ ਸੰਸਾਰ ਦਾ ਹੈ, ਜੋ ਇਹ ਸੰਸਾਰ ਦੇ ਪ੍ਰਵਿਰਤੀ ਮਾਰਗ ਦੇ ਉੱਤੇ ਚੱਲਿਆ ਹੈ ਉਹ ਭਾਈ ਬਿਰਤੰਤ ਬਨਾਸਨ, ਉਹ ਸਤ ਸੰਗਤ ਜੀ ਵਿਸ਼ੇਸ਼ ਕਰਕੇ ਨਾਸ਼ ਨੂੰ ਪ੍ਰਾਪਤ ਹੋ। ਜਿੰਨਾ ਪ੍ਰਵਿਰਤੀ ਦਾ ਮਾਰਗ ਹੈ ਸਤਸੰਗ ਜੀ ਵਰਤ ਰਿਹਾ ਇਹ ਸਤਸੰਗ ਜੀ ਨਾਸ਼ਵੰਤ ਹੈ। ਕਹਿੰਦੇ ਮਹਾਰਾਜ ਫਿਰ ਅਚਲ ਵਸਤੂ ਗੋਬਿੰਦ ਭਜਨ ਸਾਧ ਸੰਗੇਨ ਆਸਨ, ਨਾਨਕ ਭਗਵੰਤ ਭਜਨ ਆਸਨ। ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਵਾਹਿਗੁਰੂ ਹੈ ਉਹਦਾ ਭਜਨ ਸਾਧ ਸੰਗਤ ਚ ਬੈਠ ਕੇ ਕਰੀਏ ਫਿਰ ਅਸਤਰੰ ਫਿਰ ਅਚਲ ਹੋ ਜਾਏਗਾ। ਜੰਮਣ ਮਰਨ ਦਾ ਸਤਸੰਗ ਜੀ ਬਿਪਤਾ ਜਿਹੜਾ ਸੰਗਤ ਹੈ ਉਹ ਤੋਂ ਛੁੱਟ ਜਾਈਦਾ। ਕਹਿੰਦੇ ਜੀ ਕਿਹੜੇ ਸਾਧੂਆਂ ਦੇ ਨਾਲ ਬੈਠ ਕੇ ਭਜਨ ਕਰੀਏ ਪਰਮੇਸ਼ਰ ਦਾ, ਨਾਨਕ ਭਗਵੰਤ ਭਜਨ ਆਸਨ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਿਹੜੇ ਭਗਵੰਤ ਦੇ ਭਜਨ ਦਾ ਅਸਲ ਭੋਜਨ ਕਰਦੇ ਰਹਿੰਦੇ ਨੇ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾਨੂੰ ਉਹਨੇ, ਖਟਤਰ ਸੀ ਮੁਖ ਬੋਲਣਾ ਮਾਰਨ ਨਾਦ ਕੀਏ, ਕੀਰਤਨ ਸੁਣਿਆ ਮਸਾਲਿਆਂ ਵਾਲੇ ਭੋਜਨ ਨੇ, ਗੁਰਬਾਣੀ ਦਾ ਮੰਨਣ ਕੀਤਾ ਹੈ ਇਹ ਮਿੱਠੇ ਭੋਜਨ ਨੇ, ਗੁਰਬਾਣੀ ਸੁਣਨਾ ਕੀਤੀ ਹੈ ਇਹ ਸਰੂਣੇ ਭੋਜਨ ਨੇ। ਐਸੇ ਸਤਸੰਗ ਜੀ ਇਹ ਜਿਨ੍ਹਾਂ ਨੇ ਭੋਜਨ ਕੀਤੇ ਨੇ ਉਹ ਉਹਨਾਂ ਮਹਾਤਮਾ ਦੀ ਸੰਗਤ ਚ ਬੈਠ ਕਰਕੇ ਭਜਨ ਕਰੇ ਭਗਵੰਤ ਭਜਨ ਆਸਨ। ਜਿਨ੍ਹਾਂ ਸੰਤਾਂ ਨੇ ਭਜਨ ਤੇ ਹੀ ਸਤਸੰਗ ਜੀ ਆਸਣ ਇਸ ਤਰ੍ਹਾਂ ਹੋਣਾ ਕੀਤਾ, ਆਸਣ ਲਾ ਕਰਕੇ ਜਿਹੜੇ ਭਜਨ ਹੀ ਹਰ ਵੇਲੇ ਕਰਦੇ ਰਹਿੰਦੇ ਹਨ, ਇਸੇ ਤਰ੍ਹਾਂ ਗੁਰਸਿੱਖ ਤੁਰਿਆ ਪਦ ਆਸਣ ਦੇ ਉੱਤੇ ਜਿਨ੍ਹਾਂ ਨੇ ਭਜਨ ਦੇ ਆਸਰੇ ਟਿਕਣਾ ਕੀਤਾ ਹੈ ਉਹਨਾਂ ਸੰਤਾਂ ਦੀ ਸੰਗਤ ਭਜਨ ਕਰੀਏ। ਇਹ ਪੰਡਿਤ ਜਨਮ ਆਸਨ ਹੋਰ ਆਸਾ ਹੀ ਉਹਨਾਂ ਦੇ ਅੰਦਰ ਕੋਈ ਨਹੀਂ ਰਹੀ ਹੈ, ਭਜਨ ਆਸਨ ਆਸਾ ਕੋਈ ਨਹੀਂ ਰਹੀ ਹੈ ਪਰ ਭਜਨ ਦੇ ਆਸਰੇ ਤੁਰਿਆ ਪਦ ਵਿੱਚ ਆਸਣ ਲਾਇਆ ਹੋਇਆ ਹੈ। ਇਸੇ ਤਰ੍ਹਾਂ ਜੇ ਕਰਕੇ ਛਕਦੇ ਨੇ ਭੋਜਨ ਤਾਂ ਖਾਲਸਾ ਜੀ ਨਾਮ ਬਾਣੀ ਦੇ ਆਸਰੇ ਹੀ ਹਨ, ਅਸਲ ਨਾਲ ਭੋਜਨ ਦਾ ਵੀ ਹੁੰਦਾ ਹੈ। ਐਸੇ ਜਿਹੜੇ ਮਹਾਤਮਾ ਨੇ ਉਹਨਾਂ ਦੀ ਸੰਗਤ ਕਰਕੇ ਪੰਡਿਤ ਜਨ ਜੇ ਕਰਕੇ ਭਜਨ ਕਰੀਏ ਗੋਬਿੰਦ ਦਾ ਤਾਂ ਅਸਤਰੰ ਫਿਰ ਅਚਲਤਾ ਹੀ ਪਾ ਲਈ। ਅੱਗੇ ਖਾਲਸਾ ਜੀ ਅਗਲੇ ਸ਼ਲੋਕ ਚ ਫਰਮਾਉਂਦੇ ਹਨ, ਕਿਰਪੰਤ ਹਰੀਆਂ ਮਤ ਤੱਤ ਗਿਆਨ ਬਖਸ਼ੀਤ ਬੁੱਧਾ ਕੁਸਲ ਥਾਨ। ਜਿਨ੍ਹਾਂ ਨੇ ਸਤ ਸੰਗਤ ਜੀ ਐਸਾ ਭਜਨ ਕੀਤਾ ਹੈ ਸੰਗਤ ਚ ਬੈਠ ਕੇ, ਉਹਨਾਂ ਦੇ ਖਾਲਸਾ ਜੀ ਵਾਹਿਗੁਰੂ ਦੀ ਕਿਰਪਾ ਹੁੰਦੀ।